ਸਤਨਾਮ ਸ੍ਰੀ ਵਾਹਿਗੁਰੂ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋਂ ਅਨਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦੀਨ ਦੁਨੀਆ ਦੇ ਮਾਲਕ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ ਕਰੋ ਰਸਨਾ। ਅੱਜ ਕਬੀਰ ਸਾਹਿਬ ਜੀ ਮੁਬਾਰਕ ਸਲੋਕਾਂ ਅੰਦਰ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ। ਪਵਨ ਵਹਿ ਵਤਾਰੇ ਜਿਨ ਬਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ। ਗੁਰੂ ਸਵਾਰਿਓ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰੀ ਫੇਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋ ਸਲੋਕ ਦਾਸ ਨੇ ਆਪ ਜੀ ਦੇ ਸਾਹਮਣੇ ਪੜ੍ਹੇ ਨੇ। ਇਹਨਾਂ ਦੋ ਸਲੋਕਾਂ ਦੀ ਵਿਚਾਰ ਤੁਛ ਬੁੱਧੀ ਅਨੁਸਾਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇ ਆਪ ਜੀ ਨਾਲ ਸਾਂਝੀ ਕਰਨ ਦੀ ਨਿਮਾਣੀ ਕੋਸ਼ਿਸ਼ ਕਰਨੀ ਹੈ। ਕਬੀਰ ਸਾਹਿਬ ਜੀ ਪਹਿਲੇ ਸਲੋਕ ਅੰਦਰ ਬਖਸ਼ਿਸ਼ ਪੈ ਕਰਦੇ ਨੇ, ਕਬੀਰ ਮਾਇਆ ਡੋਲਣੀ ਪਵਨ ਚਕੋਲਣ ਹਾਰ। ਡੋਲਣੀ ਤੋਂ ਭਾਵ ਹੈ ਚਾਟੀ, ਉਹ ਚਾਟੀ ਜਿਹਦੇ ਵਿੱਚ ਸੁਆਣੀਆਂ ਦੁੱਧ ਪਾ ਕੇ ਤੇ ਦੁੱਧ ਰਿੜਕਿਆ ਕਰਦੀਆਂ ਸਨ। ਤੇ ਰਿੜਕਣਾ ਕੀ ਹੈ? ਦੁੱਧ ਕਾਹਦੇ ਨਾਲ? ਮਧਾਣੀ ਨਾਲ। ਕਿਹਦੇ ਵਿੱਚ ਪਾ ਕੇ? ਚਾਟੀ ਵਿੱਚ। ਤਾਂ ਕਬੀਰ ਜੀ ਕਹਿੰਦੇ ਨੇ ਕਿ ਇਹ ਜੋ ਦੁਨੀਆ ਹੈ ਨਾ, ਇੱਥੇ ਦੁਨੀ ਵਾਸਤੇ ਮਾਇਆ ਸ਼ਬਦ ਵਰਤਿਆ ਗਿਆ। ਖਿਆਲ ਕਰਨਾ, ਕਹਿੰਦੇ ਨੇ ਇਹ ਦੁਨੀਆ ਕੀ ਹੈ? ਇੱਕ ਚਾਟੀ ਹੈ ਤੇ ਇਸ ਚਾਟੀ ਵਿੱਚ ਜੋ ਸਵਾਸ ਨੇ, ਸਵਾਸਾਂ ਦੀ ਮਧਾਣੀ ਹੈ ਜਿਹਦੇ ਨਾਲ ਜੋ ਅਸਲੀ ਤੱਤ ਹੈ ਉਸ ਦੀ ਪ੍ਰਾਪਤੀ ਕਰਨੀ। ਜਿਵੇਂ ਦੁੱਧ ਨੂੰ ਰਿੜਕਿਆ ਜਾਂਦਾ ਹੈ ਮਧਾਣੀ ਦੇ ਨਾਲ ਤੇ ਉਹਦਾ ਤੱਤ ਕੀ ਹੈ? ਮੱਖਣ। ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸਵਾਸਾਂ ਦੀ ਮਧਾਣੀ ਹੈ ਤੇ ਇਹ ਦੁਨੀਆ ਇੱਕ ਚਾਟੀ ਹੈ। ਇਸ ਮਧਾਣੀ ਦੇ ਨਾਲ ਜੋ ਤੱਤ ਪ੍ਰਾਪਤ ਕਰਨਾ ਹੈ ਉਹ ਕੀ ਹੈ? ਉਹ ਹੈ ਪਰਿਪੂਰਨ ਪਰਮਾਤਮਾ ਦੇ ਨਾਲ ਮਿਲਾਪ, ਉਹ ਹੈ ਨਾਮ ਦੀ ਦਾਤ ਪ੍ਰਾਪਤ ਕਰਨੀ। ਉਹ ਹੈ ਸੱਚ ਦੀ ਪ੍ਰਾਪਤੀ ਕਰਨੀ। ਪਰ ਕਿੰਨੇ ਕੁ ਨੇ ਆਪੋ ਆਪਣੀਆਂ ਮਧਾਣੀਆਂ ਲੈ ਕੇ ਤੇ ਸਾਰੇ ਹੀ ਬੈਠੇ ਨੇ। ਪਰ ਕੋਈ ਭਾਗਾਂ ਵਾਲਾ ਹੈ ਜਿਸ ਨੂੰ ਇਹ ਪ੍ਰਾਪਤੀ ਹੁੰਦੀ ਹੈ। ਚੱਪੂ ਸਾਰੇ ਲਾ ਰਹੇ ਨੇ, ਬੇੜੀਆਂ ਸਾਰੇ ਚਲਾ ਰਹੇ ਨੇ, ਪਰ ਕੋਈ ਭਾਗਾਂ ਵਾਲੀ ਇਹ ਬੇੜੀ ਜਿਹੜੀ ਪਾਰ ਲੰਘਦੀ ਹੈ। ਹਾਂ, ਸੰਸਾਰ ਸਮੁੰਦਰ ਵਿੱਚ ਤੇ ਅਸੀਂ ਵੇਖਿਆ ਹੋਵੇਗਾ ਕਿ ਕਦੇ ਕਦੇ ਕੋਈ ਖਬਰ ਪੜ੍ਹਨ ਵਾਸਤੇ ਸੁਣਨ ਵਾਸਤੇ ਮਿਲਦੀ ਹੈ ਕਿ ਫਲਾਣੇ ਥਾਂ ਤੇ ਬੇੜੀ ਡੁੱਬ ਗਈ, ਇੰਨੇ ਬੰਦੇ ਮਾਰੇ ਗਏ, ਕਦੇ ਕਦੇ ਖਬਰ ਪੜ੍ਹਨ ਨੂੰ ਸੁਣਨ ਨੂੰ ਮਿਲਦੀ ਹੈ। ਪਰ ਜਦੋਂ ਜੀਵਨ ਦੀਆਂ ਬੇੜੀਆਂ ਵੱਲ ਝਾਤੀ ਮਾਰੀਏ ਤੇ ਇੱਥੇ ਤੇ ਕੋਈ ਵਿਰਲੀ ਹੈ ਜਿਹੜੀ ਪਾਰ ਲੰਘਦੀ ਹੈ, ਬਹੁਤੀਆਂ ਜੀਵਨ ਦੀਆਂ ਬੇੜੀਆਂ ਡੁੱਬਦੀਆਂ ਨੇ। ਪਰ ਕਿਉਂ ਡੁੱਬਦੀਆਂ ਨੇ, ਇਹਦੇ ਪਿੱਛੇ ਕੀ ਕਾਰਨ ਹੈ? ਬੇੜੀ ਡੁੱਬਣ ਦਾ ਕਾਰਨ ਕੀ ਹੁੰਦਾ ਕਿ ਜਦੋਂ ਬੇੜੀ ਹੋ ਜਾਏ ਪ੍ਰਾਣੀ, ਬੇੜੀ ਘਿਰ ਜਾਏ ਤੂਫਾਨ ਦੇ ਵਿੱਚ ਤੇ ਮਲਾਹ ਹੋਵੇ ਅਣਜਾਣ, ਉਹ ਯਕੀਨਨ ਬੇੜੀ ਡੁੱਬ ਜਾਏਗੀ। ਇਹ ਜੀਵਨ ਦੀਆਂ ਬੇੜੀਆਂ ਵੀ ਇਸੇ ਤਰ੍ਹਾਂ ਨੇ। ਕਬੀਰ ਬੇੜਾ ਜਰਜਰਾ, ਜਰਜਰਾ ਤੋਂ ਭਾਵ ਹੈ ਬੁੱਢਾ ਹੋ ਗਿਆ, ਕਮਜ਼ੋਰ ਹੋ ਗਿਆ, ਛੇਕੋ ਛੇਕ ਹੋ ਗਿਆ। ਜਿੱਦਾਂ ਜਿੱਦਾਂ ਮਨੁੱਖ ਬਜ਼ੁਰਗ ਹੁੰਦਾ ਨਾ ਜੀ, ਸੱਚ ਜਾਣਿਓ ਇਹ ਕਾਇਆ ਰੂਪੀ ਬੇੜੀ ਪ੍ਰਾਣੀ ਹੁੰਦੀ ਏ, ਪਰ ਇਹਦੇ ਵਿੱਚ ਭਾਰ ਓਨਾ ਹੀ ਵੱਧਦਾ ਜਾਂਦਾ ਹੈ। ਬੇੜੀ ਡੁੱਬਣ ਦਾ ਕਾਰਨ ਇੱਕ ਇਹ ਵੀ ਹੁੰਦਾ ਕਿ ਜਦੋਂ ਬੇੜੀ ਦੇ ਵਿੱਚ ਭਾਰ ਬਹੁਤਾ ਹੋਵੇ ਉਹ ਬੇੜੀ ਡੁੱਬ ਜਾਂਦੀ ਹੈ। ਹੁਣ ਬੇੜੀ ਪ੍ਰਾਣੀ ਹੋਵੇ, ਉੱਤੋਂ ਭਾਰ ਇੰਨਾ ਲੱਦਿਆ ਹੋਵੇ ਤੇ ਮਲਾਹ ਹੋਵੇ ਅਣਜਾਣ, ਤੇ ਬੇੜੀ ਪਾਰ ਕਿਵੇਂ ਲੰਘੇਗੀ? ਇਸੇ ਤਰ੍ਹਾਂ ਹੀ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੇ ਹਰੇ ਤਰ ਗਏ ਡੂਬੇ ਜਿਨ ਸਿਰ ਪਾਰ। ਕਹਿੰਦੇ ਨੇ ਜਿਹੜੇ ਹੌਲੇ ਸਨ ਉਹ ਤੇ ਤਰ ਕੇ ਲੰਘ ਗਏ, ਪਰ ਜਿਨ੍ਹਾਂ ਤੇ ਬਹੁਤਾ ਭਾਰ ਸੀ ਉਹ ਬੇੜੀਆਂ ਡੁੱਬ ਗਈਆਂ। ਹੁਣ ਦਿਨੋ ਦਿਨ ਕਾਇਆ ਰੂਪੀ ਬੇੜੀ ਤੇ ਪ੍ਰਾਣੀ ਹੁੰਦੀ ਜਾਂਦੀ ਹੈ, ਪਰ ਹੰਕਾਰ ਦਾ ਹਉਮੈ ਦਾ ਭਾਰ ਇਹਦੇ ਉੱਤੇ ਜ਼ਿਆਦਾ ਵੱਧਦਾ ਜਾਂਦਾ ਹੈ। ਜਿੰਨਾ ਮਨੁੱਖ ਜ਼ਿਆਦਾ ਬਜ਼ੁਰਗ ਹੋਵੇਗਾ ਨਾ, ਵੱਡੀ ਉਮਰ ਦਾ ਹੋਵੇਗਾ, ਓਨਾ ਹੀ ਜ਼ਿਆਦਾ ਉਹ ਹੰਕਾਰੀ ਵੀ ਹੁੰਦਾ ਜਾਏਗਾ। ਖਿਆਲ ਕਰਨਾ, ਉਹਦੇ ਅੰਦਰ ਹਉਮੈ ਵੱਧ ਜਾਏਗੀ, ਹੰਕਾਰ ਵੱਧ ਜਾਏਗਾ, ਉਹਦੇ ਅੰਦਰ ਤ੍ਰਿਸ਼ਨਾ ਵੱਧ ਜਾਏਗੀ। ਤੋ ਇਹ ਜਿਹੜਾ ਭਾਰ ਹੈ ਇਹ ਬੇੜੀ ਨੂੰ ਡੋਬਦਾ। ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰਵੇ ਹਰਵੇ ਤਰ ਗਏ ਡੂਬੇ ਜਿਨ ਸਿਰ ਪਾਰ। ਜਿਨ੍ਹਾਂ ਤੇ ਭਾਰ ਸੀ ਉਹ ਡੁੱਬ ਗਏ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਨਾ, ਤਿੱਤ ਸਰਵਰੜੇ ਭੈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤਾਂ ਡੂਬੀਅਲੇ। ਹੁਣ ਇੱਥੇ ਵੀ ਜੀਵਨ ਦੀ ਬੇੜੀ ਪ੍ਰਾਣੀ ਹੋ ਗਈ ਤੇ ਮੋਹ ਮਾਇਆ ਦੇ ਛੇਕ ਹੋ ਗਏ ਇਹਦੇ ਵਿੱਚ, ਉੱਤੇ ਪਾਪਾਂ ਦਾ ਭਾਰ ਬੜਾ ਹੈ ਤੇ ਮਲਾਹ ਕੌਣ ਹੈ? ਮਨ ਜਿਹੜਾ ਸ਼ੈਤਾਨ ਹੈ। ਹੁਣ ਇਹ ਬੇੜੀ ਕਿਵੇਂ ਪਾਰ ਲੰਘੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਤਿੱਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤਾਂ ਡੂਬੀਅਲੇ। ਕਹਿੰਦੇ ਨੇ ਮੋਹ ਦੇ ਚਿੱਕੜ ਵਿੱਚ ਇੰਨੇ ਕੁ ਪੈਰ ਫਸ ਗਏ ਇਸ ਬੰਦੇ ਦੇ। ਸਾਹਿਬ ਕਹਿੰਦੇ ਨੇ ਮੈਂ ਤੇ ਵੇਖਿਆ ਕਿ ਬਹੁਤੇ ਤੇ ਡੁੱਬਦੇ ਜਾ ਰਹੇ ਨੇ, ਕੋਈ ਵਿਰਲਾ ਜਿਹੜਾ ਪਾਰ ਲੰਘਦਾ, ਬਹੁਤੇ ਡੁੱਬਦੇ ਨੇ। ਹੁਣ ਇਸ ਦੁਨੀ ਵਿੱਚ ਕੋਈ ਵਿਰਲਾ ਹੀ ਹੈ ਜਿਹਨੂੰ ਤੱਤ ਦੀ ਪ੍ਰਾਪਤੀ ਹੋ ਜਾਏ। ਅਸਲ ਵਿੱਚ ਉਹ ਹੀ ਤਰਿਆ ਹੈ ਜਿਹਨੂੰ ਤੱਤ ਦੀ ਪ੍ਰਾਪਤੀ ਹੋ ਗਈ, ਜਿਹਨੂੰ ਪ੍ਰਾਪਤੀ ਕੁਝ ਨਹੀਂ ਨਾ ਹੋਈ, ਉਹ ਤੇ ਜੀਵਨ ਦੀ ਬੇੜੀ ਡੁੱਬ ਗਈ। ਪਰ ਬਹੁਤਾਤ ਵਿੱਚ ਡੁੱਬਦੀਆਂ ਨੇ, ਕੋਈ ਵਿਰਲਾ ਹੀ ਹੈ ਜਿਹੜੀ ਪਾਰ ਲੰਘਦੀ ਹੈ। ਹੰਸੋ ਨਾ ਅਹਲੇ ਸਾਹਿਲ ਅਹਲੇ ਤੂਫਾਂ ਪੇ, ਕਭੀ ਐਸਾ ਵੀ ਹੋਤਾ ਹੈ ਕਿ ਕਿਨਾਰੇ ਡੂਬ ਜਾਤੇ ਹੈਂ। ਹਿਫਾਜ਼ਤ ਜਿਸ ਸਫੀਨੇ ਕੀ ਉਸੇ ਮਨਜ਼ੂਰ ਹੋਤੀ ਹੈ, ਉਸੇ ਸਾਹਿਲ ਪੇ ਖੁਦ ਤੂਫਾਂ ਆਕਰ ਛੋੜ ਜਾਤੇ ਹੈਂ। ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ ਨਾ, ਉਹ ਹੀ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦਾ ਹੈ। ਕਹਿੰਦੇ ਨੇ ਦੂਜਿਆਂ ਦੀਆਂ ਬੇੜੀਆਂ ਵੇਖ ਕੇ ਹਸੀਨਾ, ਪਤਾ ਨਹੀਂ ਕਿਹੜੇ ਵੇਲੇ ਛਲ ਆਉਣੀ ਹੈ, ਤੇਰੀ ਵੀ ਡੁੱਬ ਜਾਣੀ ਹੈ। ਐਸਾ ਵੇਖਣ ਵਿੱਚ ਆਉਂਦਾ ਹੈ। ਤੋ ਬਹੁਤਾਤ ਵਿੱਚ ਬੇੜੀਆਂ ਡੁੱਬਦੀਆਂ ਨੇ। ਮੇਰੇ ਪਾਤਸ਼ਾਹ ਜੀ ਅੱਜ ਇੱਥੇ ਬਖਸ਼ਿਸ਼ ਪੈ ਕਰਦੇ ਨੇ ਕਬੀਰ ਜੀ, ਕਬੀਰ ਮਾਇਆ ਡੋਲਣੀ। ਮਾਇਆ ਕੀ ਹੈ? ਮਾਇਆ ਕਿਸ ਨੂੰ ਆਖੀਏ? ਕਿਆ ਮਾਇਆ ਕਰਮ ਕਮਾਏ? ਦੁੱਖ ਸੁੱਖ ਇਹ ਜੀਓ ਬੱਧ ਹੈ, ਹਉ ਮੈਂ ਕਰਮ ਕਮਾਏ। ਕਹਿੰਦੇ ਨੇ ਮਾਇਆ ਕੀ ਹੈ? ਮਾਇਆ ਕਰਦੀ ਕੀ ਹੈ? ਜਿਸ ਨੇ ਸੰਸਾਰ ਨਾਲ ਜੋੜਨਾ, ਨਿਰੰਕਾਰ ਨਾਲ ਤੋੜਨਾ, ਬਸ ਉਸੇ ਦਾ ਨਾਮ ਹੀ ਮਾਇਆ ਹੈ। ਇੱਕ ਪਾਸੇ ਦੀਨ ਹੈ, ਦੂਜੇ ਪਾਸੇ ਦੁਨੀ ਹੈ। ਤੇ ਦੁਨੀ ਦੀ ਕੋਸ਼ਿਸ਼ ਕੀ ਹੈ ਕਿ ਦੀਨ ਵਾਲੇ ਪਾਸੇ ਇਹਨੂੰ ਨਹੀਂ ਜਾਣ ਦੇਣਾ। ਮਾਇਆ ਕੀ ਹੈ? ਹੁਣ ਇਹ ਸੰਸਾਰ ਨੂੰ ਇੱਕ ਖੇਡ ਆਖਿਆ ਗਿਆ। ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਸੰਸਾਰ ਇੱਕ ਖੇਡ ਹੈ ਤੇ ਖੇਡ ਦਾ ਇੱਕ ਨਿਯਮ ਹੁੰਦਾ ਹੈ, ਉਹਦੇ ਵਿੱਚ ਵਿਰੋਧੀ ਤੱਤ ਵੀ ਜ਼ਰੂਰ ਹੁੰਦਾ ਹੈ। ਅਸੀਂ ਵੇਖਦੇ ਹਾਂ ਜੇ ਨੌਜਵਾਨ ਕਬੱਡੀ ਦਾ ਮੈਚ ਖੇਡਦੇ ਨੇ ਤੇ ਇੱਕ ਦੀ ਕੋਸ਼ਿਸ਼ ਹੁੰਦੀ ਹੈ ਮੈਂ ਉਸ ਨਿਸ਼ਾਨ ਤੱਕ ਪਹੁੰਚਣਾ, ਦੂਜੇ ਦੀ ਕੋਸ਼ਿਸ਼ ਹੈ ਮੈਨੂੰ ਨਹੀਂ ਜਾਣ ਦੇਣਾ। ਜਦੋਂ ਕੋਈ ਮਨੁੱਖ ਇਸ ਸੰਸਾਰ ਰੂਪੀ ਖੇਡ ਵਿੱਚ ਤੁਰਦਾ ਹੈ ਤੇ ਇਹਨੂੰ ਇਹਦੇ ਲਈ ਰੁਕਾਵਟ ਬਣਦੀ ਹੈ ਮਾਇਆ। ਇਹ ਹੀ ਬਸ ਰੁਕਾਵਟ ਬਣ ਜਾਂਦੀ ਹੈ। ਇਹਦਾ ਤੇ ਅਜੇ ਜਨਮ ਵੀ ਨਹੀਂ ਸੀ ਹੋਇਆ ਜਦੋਂ ਮਾਇਆ ਨੇ ਪ੍ਰਭਾਵ ਪਾ ਲਿਆ ਸੀ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਅਸਰ ਪਾਇਆ, ਪ੍ਰਭਾਵ ਪਾਇਆ। ਜਿਹੜੀ ਇੱਕ ਰਸ ਲਿਵ ਇਹਦੀ ਜੁੜੀ ਸੀ ਨਾ ਪਰਮਾਤਮਾ ਦੇ ਨਾਲ, ਕਹਿੰਦੇ ਨੇ ਉਹ ਇਹਦੀ ਟੁੱਟ ਗਈ। ਜਦੋਂ ਅਜੇ ਇਹਦਾ ਜਨਮ ਨਹੀਂ ਸੀ ਹੋਇਆ ਉਦੋਂ ਇਹਦੀ ਪਰਮਾਤਮਾ ਨਾਲ ਇੱਕ ਰਸ ਲਿਵ ਜੁੜੀ ਸੀ ਔਰ ਇਹ ਸਿਮਰਨ ਵਿੱਚ ਜੁੜਿਆ ਸੀ। ਇਹ ਆਪ ਪੁੱਠਾ ਸੀ ਪਰ ਇਹਦਾ ਧਿਆਨ ਸਿੱਧਾ ਸੀ। ਪਰ ਬਦਕਿਸਮਤੀ ਹੈ ਜਦੋਂ ਇਸ ਦੁਨੀ ਵਿੱਚ ਆਇਆ ਇਹ ਆਪ ਤੇ ਸਿੱਧਾ ਹੋ ਗਿਆ ਪਰ ਇਹਦਾ ਧਿਆਨ ਪੁੱਠਾ ਹੋ ਗਿਆ। ਪਰਮਾਤਮਾ ਵਾਲੇ ਪਾਸੋਂ ਇਸਨੇ ਮੁੱਖ ਹੀ ਮੋੜ ਲਿਆ, ਇਸਨੇ ਨਜ਼ਰਾਂ ਫੇਰ ਲਈਆਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਪਾਓ ਦੂਜਾ ਲਾਇਆ। ਕੀ ਕਰਦੀ ਏ? ਜਿੱਤ ਹਰ ਵਿਸਰੇ, ਜਿਹਦੇ ਨਾਲ ਪਰਮਾਤਮਾ ਵਿਸਰ ਜਾਏ ਤੇ ਮੋਹ ਪੈਦਾ ਹੋ ਜਾਏ। ਕਾਹਦੇ ਨਾਲ? ਬਾਕੀ ਚੀਜ਼ਾਂ ਦੇ ਨਾਲ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਾਓ ਦੂਜਾ ਲਾਇਆ। ਭਾਓ ਦਾ ਅਰਥ ਹੈ ਪਿਆਰ, ਦੂਜੀਆਂ ਚੀਜ਼ਾਂ ਦੇ ਨਾਲ ਪਿਆਰ ਬਣ ਗਿਆ, ਨਿਰੰਕਾਰ ਨੂੰ ਭੁੱਲ ਗਏ। जिसने माता के उदर में प्रतपाल करे सो क्यों मनो वसारी है। जिन्हें माता दे उदर विच तेरी प्रतपालना की तो उन्हें क्यों वसार दिता, पर बंदा भुल गया, इसने परमात्मा नूं वसार दिता। असल विच परमात्मा नूं गुआया नहीं जांदा, भुलाया जांदा है। गुआया नहीं जा सकता, इस नूं भुलाया जा सकता है, और मनुख ने भुला दिता है। मैनूं एक गल याद आई, दास दे विद्या दाता पंथ रतन सचखंड वासी ज्ञानी संत सिंह जी मस्कीन साहब जी एक बड़ा प्यारा बचन सुनाया करते सन। कहिंदे ने कि स्कूल विच टीचर जदों आउंदा है ते बच्चे खड़े होके उसका इस्तकबाल करते ने, सत्कार करते ने, ते टीचर दा एक तकिया कलाम सी, बच्चियो खुदा वेख रहा है, खुदा व्यापक है, बैठ जाओ। बच्चियां ने रोज खड़े होना ते यही शब्द दोहराने उस टीचर ने कि खुदा वेख रहा है, खुदा व्यापक है, बैठ जाओ। अज जो ये टीचर क्लास में आया ना, बच्चों ने खड़े होके सत्कार किया, तो जेड़ा टीचर रोज कहिंदा सी ना कि खुदा वेख रहा है, खुदा व्यापक है, बैठ जाओ, अज उसने गल ही बड़ी अजीब की। अज उसने पता की आख्या, कहन लगा बच्चो ये दसो कि खुदा केड़ी थां ते नहीं है, रब केड़ी थां ते नहीं है। सारे बच्चे नीवी पा के बैठे ने। एक बच्चे ने हाथ खड़ा किया ते कहन लगा उस्ताद जी जे इजाजत होवे ते मैं दसा। वो पता टीचर हस के कहन लगा सारे तो मूर्ख तू ही है। बच्चा हैरान हो गया, कहन लगा क्यों? कहन लगा मैं तो सवाल ही गलत किया है, और जान बुझ के मैं सवाल गलत किया, तो जे मेरा सवाल गलत है तो जवाब ठीक किवें हो सकता है? मैं तो जान बुझ के सवाल गलत किया है। बच्चा हाथ जोड़ के कहन लगा उस्ताद जी तुसी टीचर हो, तुसी उस्ताद हो, तुहाडा सवाल गलत नहीं हो सकता, मेरा जवाब गलत हो सकता है। टीचर ने खिज के फिर क्या कहन लगा फिर दस, जे मेरा सवाल ठीक है फिर दस खुदा केड़ी थां ते नहीं है। ते हाथ जोड़ के उस बच्चे ने क्या कहन लगा उस्ताद जी उस तरह ते परमात्मा सारिया थावां ते व्यापक है, हरेक जर्रे विच उसका वासा है, पर एक थां ते वह परमात्मा नहीं है। वह केड़ी थां है जिथे परमात्मा नहीं है? कहन लगा मनुख की याद विच नहीं है, इहदे चेते विच नहीं है, बाकी सारे थावां ते है पर इहदी याद विच नहीं है। इसने परमात्मा नूं भुलाया, गुआया नहीं है, गुआया नहीं जा सकता, उसनू भुलाया जा सकता है। ते जदों परमात्मा भुल जाए ना, फिर मेरे साहब कहिंदे ने परमेश्वर ते भुलिया व्यापन सबे रोग, बेमुख होए राम ते लगन जन्म वजोग। कहिंदे ने जदों परमात्मा नू भुला दईए फिर जन्मा जन्मांतरां दे विछोड़े पै जांदे ने, ते विछोड़ा दुख हुंदा, जिथे विछोड़ा होवे उत्थे कदे खुशी हुंदी, उत्थे कदे सुख नहीं मिलदा। परमात्मा नूं मनुख ने भुला दिता, प्राप्ति सी परमात्मा, परमात्मा नूं प्राप्त करना सी, असल विच ताते सी। पर कबीर साहब कहन लगे कबीर माया डोलनी ए दुनी ए दुनिया एक ऐसी चाटी है जिस विच पवन चकोलन हार। कहिंदे ने पवन दी मधाणी पाई है जिहदे नाल सुआसां दा रेड़का पाया होया, ਸਵਾਸਾਂ ਦਾ ਰਿੜਕਣਾ ਪਾਇਆ ਹੋਇਆ ਹੈ। ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ, ਪਰ ਕਹਿੰਦੇ ਨੇ ਮਧਾਣੀ ਤੇ ਪਾਈਏ ਪਰ ਪ੍ਰਾਪਤੀ ਤੱਤ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਮਧਾਣੀ ਚਲਾਣੀ ਨਹੀਂ ਆਈ। ਪਾਈ ਤੇ ਸੀ ਪਰ ਚਲਾਣੀ ਨਹੀਂ ਆਈ ਮਧਾਣੀ। ਇਹਦਾ ਵੀ ਇੱਕ ਢੰਗ ਤਰੀਕਾ ਹੈ, ਜੇ ਮਧਾਣੀ ਤੇਜ ਚੱਲੇ ਮੱਖਣ ਤਾਂ ਵੀ ਨਹੀਂ ਪ੍ਰਾਪਤ ਹੁੰਦਾ, ਪਰ ਜੇ ਮਧਾਣੀ ਮੱਠੀ ਚੱਲੇ ਹੌਲੀ ਚੱਲੇ ਮੱਖਣ ਦੀ ਫਿਰ ਵੀ ਪ੍ਰਾਪਤੀ ਨਹੀਂ ਹੁੰਦੀ। ਮਧਾਣੀਆਂ ਪਾਈਆਂ ਬੜਿਆਂ ਨੇ ਪਾਈਆਂ ਪਰ ਪ੍ਰਾਪਤੀ ਕਿਉਂ ਨਹੀਂ ਹੋਈ? ਹੁਣ ਕਈ ਕਹਿਣਗੇ ਕਿ ਬੜਾ ਸਿਮਰਨ ਕੀਤਾ, ਸਾਨੂੰ ਵੀ ਬੜੇ ਮਿਲਦੇ ਨੇ ਕਹਿਣਗੇ ਕਿ ਬੜਾ ਸਿਮਰਨ ਕੀਤਾ ਪਰ ਗੱਲ ਨਹੀਂ ਬਣੀ। ਕ੍ਰੋਧ ਦੀ ਮਾਤਰਾ ਵੱਧਦੀ ਜਾਂਦੀ ਹੈ। ਆ ਕਈ ਮੈਂ ਵੇਖਦਾ ਦੋ ਦੋ ਚਾਰ ਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਵਾਲੇ ਬੰਦੇ ਜਦੋਂ ਗੱਲ ਕਰਦੇ ਨੇ ਨਾ ਤੇ ਇੱਦਾਂ ਲੱਗਦਾ ਜਿਵੇਂ ਸੜਿਆ ਇੰਜਣ ਕੋਲੇ ਸੁੱਟਦਾ ਜਾਂਦਾ ਹੋਵੇ, ਇੰਨੀ ਅੰਦਰ ਈਰਖਾ। ਤੇ ਕਈ ਵਾਰੀ ਸੋਚੀਦਾ ਕਿ ਪਤਾ ਨਹੀਂ ਕਿਤੇ ਸੁਖਮਨੀ ਸਾਹਿਬ ਦਾ ਹੀ ਪ੍ਰਭਾਵ ਉਲਟਾ ਪੈ ਗਿਆ। ਪਰ ਕਾਰਨ ਕੀ ਹੈ ਕਿ ਮਧਾਣੀ ਠੀਕ ਤਰ੍ਹਾਂ ਚਲਾਣੀ ਨਹੀਂ ਆਈ? ਜਦੋਂ ਤੇਜ਼ ਮਧਾਣੀ ਚੱਲੇਗੀ ਤੇ ਯਕੀਨਨ ਹੈ ਕਿ ਕ੍ਰੋਧ ਦੀ ਮਾਤਰਾ ਵੀ ਨਾਲ ਜ਼ਰੂਰ ਵਧੇਗੀ। ਅੰਦਰ ਕ੍ਰੋਧ ਵਧੇਗਾ, ਅੰਦਰ ਹੰਕਾਰ ਵਧੇਗਾ, ਈਰਖਾ ਵਧੇਗੀ। ਫਿਰ ਕਿਸ ਤਰ੍ਹਾਂ ਚਲਾਣੀ ਹੈ? ਮੇਰੇ ਸਾਹਿਬ ਜੀ ਕਹਿੰਦੇ ਨੇ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ। ਬਲੋਵਣਾ ਭਾਵ ਰੇੜਕਣਾ, ਇਸ ਤਰ੍ਹਾਂ ਰੇੜਕਾ ਰੇੜਕਣਾ ਪਾਓ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ। ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਕਹਿੰਦੇ ਨੇ ਇਸ ਤਰ੍ਹਾਂ ਰਿੜਕਣਾ ਕਿ ਅਸਲੀ ਤੱਤ ਜਿਹੜਾ ਨਾ ਉਹ ਨਾ ਜਾਂਦਾ ਰਹੇ। ਉਸ ਮੰਜ਼ਿਲ ਤੇ ਸੀ ਤੱਤ ਨੂੰ ਪ੍ਰਾਪਤ ਕਰਨਾ। ਰੇੜ ਕੇ ਬੜੇ ਪਾਏ ਮਧਾਣੀਆਂ ਬੜਿਆਂ ਨੇ ਚਲਾਈਆਂ, ਪੱਖਣ ਵਿੱਚ ਗਲ ਜਾਏ ਨਾ ਫਿਰ ਉਹ ਲੱਸੀ ਜਿਹੀ ਪਿੱਛੇ ਰਹਿ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਤੱਤ ਜਿਹੜਾ ਸੀ ਉਹ ਕਿਹਨਾਂ ਨੇ ਪ੍ਰਾਪਤ ਕੀਤਾ? ਰੱਬ ਦੇ ਪਿਆਰਿਆਂ ਨੇ, ਸੰਤਾਂ ਨੇ, ਉਹਨਾਂ ਨੂੰ। ਬਾਕੀ ਤੇ ਕੇਵਲ ਐਵੇਂ ਰਿੜਕਣੇ ਹੀ ਪਾ ਕੇ ਬੈਠੇ ਰਹੇ। ਕੇਵਲ ਲੱਸੀ ਪ੍ਰਾਪਤ ਹੋਈ ਹੈ, ਮੱਖਣ ਨਹੀਂ ਪ੍ਰਾਪਤ ਹੋਇਆ। ਤੇ ਮੱਖਣ ਕਿਹਨਾਂ ਨੂੰ ਪ੍ਰਾਪਤ ਹੋਇਆ? ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ, ਸੰਤ ਜਨ ਨੇ, ਉਹਨਾਂ ਨੇ ਮੱਖਣ ਦੀ ਪ੍ਰਾਪਤੀ ਕੀਤੀ ਏ, ਬਾਕੀ ਦੁਨੀਆ ਤੇ ਐਵੇਂ ਲੱਸੀ ਪੀਂਦੀ ਫਿਰਦੀ ਏ। ਕਿਉਂਕਿ ਉਹ ਉਸ ਮਾਲਕ ਦੇ ਭਰੋਸੇ ਵਿੱਚ ਜਿਉਂਦੇ ਨੇ, ਉਹ ਸਹਿਜ ਅਵਸਥਾ ਵਿੱਚ ਜਿਉਂਦੇ ਨੇ। ਜਦੋਂ ਮਨੁੱਖ ਦੇ ਕੋਲ ਮਾਇਆ ਦਾ ਪ੍ਰਭਾਵ ਵੱਧਦਾ ਫਿਰ ਅੰਦਰ ਹੰਕਾਰ ਵੀ ਵਧੇਗਾ। ਕਦੀ ਕਦੀ ਐਸਾ ਹੁੰਦਾ ਕਿ ਦੀਨ ਵਾਲਿਆਂ ਦਾ ਤੇ ਦੁਨੀ ਵਾਲਿਆਂ ਦਾ ਆਪਸ ਵਿੱਚ ਜਦੋਂ ਟਕਰਾਅ ਹੁੰਦਾ ਨਾ ਤੇ ਫਿਰ ਜਿਹੜੇ ਨੇ ਦੀਨ ਵਾਲੇ ਭਾਵੇਂ ਵਕਤੀ ਤੌਰ ਤੇ ਉਹ ਮਾਇਕ ਤੌਰ ਤੇ ਉਹ ਪਛੜ ਜਾਂਦੇ ਨੇ ਪਰ ਪਰਮਾਰਥ ਦੇ ਰਸਤੇ ਤੇ ਉਹ ਕਦੇ ਵੀ ਕਦਮ ਪਿੱਛੇ ਨਹੀਂ ਰੱਖਦੇ। ਇਤਿਹਾਸ ਦੇ ਪੰਨੇ ਗਵਾਹੀ ਭਰਦੇ ਨੇ। ਦਿੱਲੀ ਦੀ ਗੱਲ ਹੈ, ਇੱਕ ਪਾਸੇ ਦੁਨੀ ਵਿੱਚ ਰੰਗਿਆ ਹੋਇਆ ਬਾਦਸ਼ਾਹ ਹੈ ਤੇ ਦੂਜੇ ਪਾਸੇ ਇੱਕ ਸੰਤ ਹੈ, ਇੱਕ ਫਕੀਰ। सी बादशाह का नाम है औरंगजेब। फकीर कौन है? फकीर का नाम सी सरमद। ये निर्वस्त्र रहिंदा सी, वस्त्र नहीं सन पहन दे। एक बारी औरंगजेब दे नाल सामना हो गया ते बादशाह ने पूछ लिया, कह लगा फकीर तू ये की करदा फिरने, निर्वस्त्र होके तुरया फिरने, तेनू इस तरह वारागर्द नहीं फिरना चाहिए, तेनू वस्त्र पा के निकलना चाहिए। उसने पता की आख्या, वो कह लगा मैं तो ये समझना कि जिमें तेनू खुदा ने रखे तू उस तरह रह रहा, जिमें मैनू रखे मैं उस तरह रह रहा। कह लगा मैं किवें मान लवां कि खुदा ने तेनू इस तरह रखे? कह लगा हां ये उहदी रजा ही है। एक पासे खुदी है ते दूजे पासे खुदा है। संत दे कोल खुदा है ते बादशाह कोल खुदी है। एक अदीब ने बहुत सोहनी गल कही है, वह कहिंदे ने तू शहने शाह मैं दर का गदा, है रूह एक तकदीरें दो। बादशाह नूं जिहड़ी गल कही उस फकीर ने, तू तख्त नशीं मैं खाक नशीं, है मुल्क एक जागीरें दो। तू जरे नशीं मैं जराए खाक, है असर एक अकसीरें दो। तू बस्ती में मैं जंगल में, है वतन एक तामीरें दो। इत्थे बस नहीं, कह लगे तू गुले चमन मैं खारे दश्त। कह लगे तू की होया, तू फुल है पर मैं ते कंडा ही हाँ। पर एक चीज याद रखी, फुल ते कंडा ये दोवे इको बूटे तो पैदा हुए ने, पालन वाला हो ही है। नाकाश एक तस्वीरें दो, तू कलम बंद मैं जुबां बंद। तेरी ते कलम चल दी है, मेरी जबान बंद है। तू कलम बंद मैं जुबां बंद, है बंदश एक जंजीरें दो। कह लगा जंजीरां वख वख ने, तू फिक्रमंद मैं दर्दमंद, है तीर एक नखतीरें दो। तू मैं चूर मैं खुद में चूर, है ख्वाब एक ताबीरें दो। पर एक गल कही, कह लगा तेरी जुदा पसंद है, मेरी जुदा पसंद है, तुझको खुदी पसंद है, मुझे खुदा पसंद है। कह लगा मैनू ते खुदा दे नाल प्यार है, मैनू होर किसे नाल प्यार नहीं। जिहड़े रब दे प्यारे ने असल विच उन्हां ने ही ये तत दी प्राप्ति कीती है। संतो माखन खाया छाछ पिए संसार, बाकी ते सारा संसार एवें लस्सी कट्ठी करदा फिरदा। कबीर माया डोलनी पवन वह हिवतार, जिन बलोया तिन खाया अवर बिलोवन हार। हुण इत्थे कबीर जी बार बार इस गल ते जोर देंदे ने, सानू ये समझांदे ने कि भाई ये रिड़कना ते है दुनिया दी चाटी विच, पर कहिंदे ने किवें रिड़कना है जे किते रिड़कण दी जाच आ जाए। कहिंदे ने कबीर माया डोलनी पवन वह हिवतार, हिवतार कहिंदे ने सहज अवस्था शांत अवस्था विच। मैं पहला भी बेनती कीती है ना कि एक टिकाओ विच शांत अवस्था विच सहज अवस्था विच तत् की प्राप्ति होगी। जे बहुता तेज भी रिड़कांगे ना, आ कई बार मैं वेखदा सिमरन भी ऐ हुंदा जिवें पता नहीं कोई एक्सरसाइज करते हो, नहीं हर का बलोवना बलोवो मेरे भाई, सहज बलोवो जैसे तत् ना जाए। कहिंदे ने इस तरह रिड़कना कि तत् की प्राप्ति हो जाए, कि तत् जांदा ही ना रवे। कहिंदे ने शांत अवस्था विच कबीर माया डोलनी, पवन वह हिवतार, स्वासा दे नाल किवें रिड़कना है। मानयोग मस्कीन साहब जी वो मौज विच आके कई बारी परे दीवान विच दसते सन कि इस तरह उस मालक दा सिमरन करना है कि स्वास स्वास और एकदम विच वाहिगुरु मंत्र दा जाप भी करना है, ते एकदम विच वाहिगुरु वाहिगुरु वाहिगुरु। इस तरह सहज अवस्था विच जदों टिक के अमृत वेले उस मालक दा सिमरन कीता जाए, ते ऐसा हो ही नहीं सकता कि तत् दी प्राप्ति ना होवे। इनू कहिंदे ने पवन वह हिवतार, कबीर माया डोलनी, पवन वह हिवतार, जिन बलोया तिन खाया, अवर बिलोवन हार। कहिंदे ने जिन्ने सहज अवस्था विच जिन्ने टिकाओ विच आके उस मालक दा सिमरन कीता, उसनू याद कीता, जपया, उन्ना नू फिर मक्खन दी तत् दी प्राप्ति हो गई। उन्ना ने उस मालक दी खुशी अपनी झोली विच पवाई, जिन बलोया तिन खाया, उन्ना नू प्राप्ति हुई अवर बिलोवन हार। बाकी ते एवें चाटी च मधाणियां ही पा के रिड़कदे रहे, पर प्राप्ति कुछ भी नहीं हुई। कबीर साहब जी सानू ये समझांदे ने कि भाई सहज अवस्था विच उस मालक दा सिमरन उसनू चेते करिए, जदों तत् दी प्राप्ति हो जाएगी फिर लोक सुखिए परलोक सुहेले, नानक हर प्रभ आपे मेले वाली अवस्था बन जाएगी। भुला चुका दिखेमा कोटान कोट धनवाद है धन धन साहब श्री गुरु ग्रंथ साहिब महाराज जी का। देश विदेश विच जुड़ बैठिया गुरु सवारियां संगतां दा हार्दिक तौर ते धनवाद। भुल चुक दी क्षमा बुलाओ फतेह। वाहिगुरु जी का खालसा, वाहिगुरु जी की फतेह।